Satnam Shri Vaheguru Sahib Ji, Ek Oankar Satnam Karta Purkh Nirbhau Nirvair Akal Murt Ajuni Saipang Gur Parsad Sat Dugad Sat Happy Sat Nanak Hosi Pi Sat Daula Nahi Paag Lilar Uday Parmate Hirte Bhautayo Kalkor Sumundar Main Udat Thay Kavon Mithai Nahi Re Pashtayo Tat Vichar Jahmathara जग तारण को अवतार बनायो जपयो जन अर्जन देव गुरु शिवर संकट जोन गर्भ न आयो तरण गगन नवखंड मह ज्योत स्वरूपी रहियो पर पन मथुरा कछ भेद नहीं गुरु अर्जन परतख हर गुरुविन कोर अंधार गुरु बिन समझ न आवे गुरु बिन सुरत न सिद्ध गुरु बिन मुक्त न पावे गुरु कर सच विचार गुरु कर रे मन मेरे गुर कर शब्द सपन्न अग्न कट सब तेरे गुर नैन वैन गुर गुर करो गुर सत कव नल कह जिन गुर नह कियो न दिखियो ते अकथ संसार में गुरुदाता गुर हिवै कर गुरुदीपक तेहलोए अमर पदार्थ नानका मन मने सुख होए गुरु जैसा नाही को देव जिस मस्तक पाग सुलगा सेव जहां बुलावे त्यों बुले स्वामी कुदरत कवन हमारी ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾਨ ਜੋ ਤਿਆਰੀ ਪਵਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸਿਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਹੰਦ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾਏ ਜਿਸ ਪਾਸ ਬੈਠਿਆਂ ਸੋਈਏ ਸਭਨਾ ਦਾਏ ਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈਦੇ ਜਾਨ ਜਿਉ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈਂਦੇ ਜਾਨ ਜਿਉ ਹਰ ਦਰਗਹਿ ਪੈਂਦੇ ਹਰ ਨਾਮੈ ਸੀਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਵੇ ਦੁਖ ਮੇਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰੇ ਪ੍ਰਭ ਏਕ ਸਮਾਨ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਗੁਰਗੱਦੀ ਸਵਾਇ ਮਾਨ ਨਾਮ ਬਾਣੀ ਕੇ ਬੋਹਿਤ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਹਰ ਜਹੋਰ ਹਾਜਰਾ ਹਜੂਰ ਸਰਬ ਕਲਾ ਪਰ ਹੋਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਆਰੀ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰੂ ਜੀ ਦਾ ਸ਼ੁਕਰਾਨਾ ਹੈ, ਬਖਸ਼ ਕੀਤੀ ਹੈ ਗੁਰੂ ਮਹਾਰਾਜ ਜੀ ਨੇ, ਉਦੋਂ ਬਖਸ਼ਿਆ ਹੈ ਭਾਵ ਸੁਹਾਵੇ ਜੋ ਧੋਤਰ ਜੁਲਦੇ ਸੀਸ ਸੁਹਾਵਾ ਚਰਣੀ। ਇਹ ਜਿਹੜੇ ਪੈਰ ਹਨ ਉਦੋਂ ਮਹਾਰਾਜ ਸਫਲ ਮੰਨਦੇ ਇਹਨਾਂ ਪੈਰਾਂ ਨੂੰ, ਜਦੋਂ ਇਹਨਾਂ ਪੈਰਾਂ ਦੇ ਨਾਲ ਆਪਾਂ ਚੁਲ ਚੱਲ ਕਰਕੇ ਗੁਰੂ ਦਰ ਪਹੁੰਚਦੇ ਹਾਂ। ਸੀਸ ਸੁਹਾਵਾ ਚਰਣੀ, ਸਾਡਾ ਜਿਹੜਾ ਮਸਤਕ ਹੈ ਇਹ ਸੋਭਨੀਕ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਜਦੋਂ ਅਸੀਂ ਗੁਰੂ ਦੇ ਦਰ 'ਤੇ ਆ ਕੇ ਇਸ ਮਸਤਕ ਨੂੰ ਗੁਰੂ ਚਰਨਾਂ 'ਤੇ ਲਾਉਂਦੇ ਹਾਂ। ਮੁੱਖ ਸੁਹਾਵਾ ਜੋ ਤੋ ਜਸ ਗਾਵੇ ਜੀਉ ਪਾਇਆ ਤੋ ਸਰਣੀ। ਮੁੱਖ ਦੀ ਰਸਨਾ ਦੀ ਸਫਲਤਾ ਪਰਮੇਸ਼ਰ ਦੀ ਸਿਫ ਸਲਾਹ ਦੇ ਨਾਲ ਹੈ। ਪਹਿਲਾਂ ਇਹ ਕਾਰਜ ਨੇ ਪੈਰਾਂ ਨਾਲ ਤੁਰ ਕੇ ਆਉਣਾ, ਸੀਸ ਨਵਾਉਣਾ, ਜਸ ਗਾਉਣਾ, ਫਿਰ ਜੀਉ ਪਾਇਆ ਤੋ ਸਰਣੀ, ਫਿਰ ਅੰਤਰ ਭਾਵ ਅੰਦਰੀ ਭਾਵ ਤੋਂ ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰ ਦੇਣਾ। ਸੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਦੇ ਵਿੱਚ ਨਿਤਨੇਮ ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਜੋ ਸਮਾਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਗੁਰਬਾਣੀ ਦੀ ਚੱਲਦੀ ਹੋਈ ਲੜੀਵਾਰ ਕਥਾ ਦੇ ਵਿੱਚੋਂ ਜੋ ਸਾਨੂੰ ਸਤਿਗੁਰੂ ਮਹਾਰਾਜ ਜੀ ਪਾਵਨ ਉਪਦੇਸ਼ ਦੇ ਰਹੇ ਹਨ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਖਸ਼ੇ ਹੋਏ ਉਪਦੇਸ਼ ਨੂੰ ਅਸੀਂ ਨੇ ਆਪਣੇ ਬੁੱਧੀ ਰੂਪੀ ਪੱਲੇ ਦੇ ਵਿੱਚ ਸਾਂਭ ਕੇ ਰੱਖਣਾ ਹੈ। ਸੋ ਅੱਜ ਸ਼ਹੀਦਾਂ ਦੀ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਅਵਤਾਰ ਪੁਰਬ ਹੈ। ਸੰਮਤ 1620 ਵਿਸਾਖ ਸੁਦੀ ਸੱਤਵੀਂ ਵਾਲੇ ਦਿਨ ਸ੍ਰੀ ਗੋਬਿੰਦਵਾਲ ਸਾਹਿਬ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀ। ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਭਾਈ ਗੁਰਦਾਸ ਜੀ ਕਹਿੰਦੇ ਹਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ। ਜਿਹੜੇ ਗੁਰਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹਨ, ਉਹ ਧੰਨਤਾ ਦੇ ਯੋਗ ਹਨ, ਬਹੁਤ ਵੱਡਾ ਪੁੰਨ ਫਲ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਕਾਰਜ ਆਪਾਂ ਗਿਣ ਨਹੀਂ ਸਕਦੇ। ਸਭ ਤੋਂ ਵੱਡਾ ਕਾਰਜ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਇਸ ਕਲਯੁਗ ਦੇ ਵਿੱਚ, ਧੰਨ ਕਹੋ ਗੁਰੂ ਅਰਜਨ ਕੋ ਜੇ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਕੈ ਬਨਾਏ ਕੈ ਗ੍ਰੰਥ ਕੀ ਹੈ ਸੁਮੇਰ ਸੁਮਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਖਜ਼ਾਨਾ ਹੈ, ਅਤੇ ਸਤਸੰਗ ਜੀ ਜਿਵੇਂ ਸੁਮੇਰ ਪਰਬਤ ਕਹਿੰਦੇ ਸੋਨੇ ਦਾ ਪਰਬਤ ਹੈ, ਉਹਦੇ ਨਾਲ ਇਸ ਤਰ੍ਹਾਂ ਪ੍ਰਮਾਣ ਦਿੱਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਸਿੱਖ ਧਰਮ ਦੇ ਵਿੱਚ ਦੋ ਚੀਜ਼ਾਂ ਹਨ, ਇੱਕ ਹੈ ਪਰਮਾਤਮਾ ਦੀ ਬੰਦਗੀ ਸਿਮਰਨ, ਅਤੇ ਦੂਸਰਾ ਹੈ ਸੰਸਾਰ ਵਿੱਚ ਆ ਕੇ ਪਰਉਪਕਾਰ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਦੋਨੇ ਕਾਰਜ ਆਪਾਂ ਨੂੰ ਬਖਸ਼ ਕੀਤੇ। ਜਿੱਥੇ ਸਿੱਖੀ ਦੀ ਸਾਡੀ ਮਾਂ ਹੈ ਉਹ ਹੈ ਗੁਰੂ ਸ਼ਬਦ ਹੈ, ਗੁਰਬਾਣੀ ਹੈ। ਗੁਰਬਾਣੀ ਤੋਂ ਹੀ ਸਿੱਖ ਪੈਦਾ ਹੁੰਦਾ, ਉੱਥੇ ਸਿੱਖੀ ਦਾ ਕਲਸ਼ ਹੈ ਸਤਿਸੰਗ ਜੀ ਸ਼ਹੀਦੀ। ਸਭ ਤੋਂ ਵੱਡਾ ਪਰਉਪਕਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੋਨੋਂ ਕਾਰਜ ਕੀਤੇ ਨੇ, ਸਾਨੂੰ ਗੁਰਬਾਣੀ ਦਾ ਖਜ਼ਾਨਾ ਬਖਸ਼ਿਆ ਹੈ, ਸਾਰੇ ਗੁਰੂ ਸਾਹਿਬਾਨਾਂ ਭਗਤਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਕੀਤੀ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪਰਉਪਕਾਰ ਕੀਤਾ, ਜੁਰਮ ਨੂੰ ਠੱਲ ਪਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀ ਉਪਮਾ ਕਰਦੇ ਹੋਏ ਪੱਟ ਉਚਾਰਨ ਕਰਦੇ ਨੇ, ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਪਨ ਮਥੁਰਾ ਕਿਸ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਅਤੇ ਪਰਮੇਸ਼ਰ ਵਿੱਚ ਭੇਦ ਨਹੀਂ ਹੋਇਆ ਕਰਦਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਨਿਰਗੁਣ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਸੋ ਇੱਕ ਜੋਤ ਹੈ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਪੁਰਬ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ। ਆਓ ਜੋ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਉਪਦੇਸ਼ ਦੇ ਰਹੇ ਹਨ, ਗੁਰਬਾਣੀ ਦੇ ਸਿਧਾਂਤ ਨੂੰ ਸਮਝ ਕੇ ਜੋ ਗੁਰਬਾਣੀ ਦੀ ਸਿੱਖਿਆ ਹੈ ਉਸ ਨੂੰ ਉਸਨੇ ਮੰਨਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਆਪ ਹੀ ਕਿਰਪਾ ਕਰਨ, ਰਹਿਮਤ ਕਰਨ, ਕਿਉਂਕਿ ਸਭ ਤੋਂ ਔਖੀ ਗੱਲ ਹੈ ਹੁਕਮ ਮੰਨਣਾ। ਤੁਲਸੀ ਜੀ ਵੇਲ ਕਹਿੰਦੇ ਨੇ ਕਿ ਸਭ ਤੋਂ ਔਖਾ ਕਰਮ ਕੀ ਹੈ, ਕਹਿੰਦੇ ਸੇਵਕ ਜਿਹੜਾ ਸੇਵਕ ਬਣਨਾ ਹੈ ਨਾ, ਸਭ ਸਕਠੋਰਾ ਕਿਹਾ ਵੀ ਸਭ ਤੋਂ ਔਖਾ ਕੰਮ ਹੈ ਸੇਵਕ ਬਣਨ, ਭਾਵ ਗੁਰੂ ਦੀ ਆਗਿਆ ਵਿੱਚ ਰਹਿਣ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਕਿਹਾ ਹੈ, ਬਹੁਤ ਔਖਾ ਹੈ ਪਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ। ਜਦੋਂ ਮਨ ਵਿੱਚ ਇਹ ਭਾਵਨਾ ਬਣ ਜਾਵੇ ਕਿ ਜੋ ਇਹ ਵਾਹਿਗੁਰੂ ਪਰਮੇਸ਼ਰ ਤੈਂ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਹੈ, 84 ਲੱਖ ਭਰਮ ਦਿਆਂ ਦੁਰਲੱਭ ਜਨ ਪਾਇਓ, ਇਹ ਵੀ ਤੇਰੀ ਕਿਰਪਾ ਹੈ। ਤੇਰੀ ਕਿਰਪਾ ਦੇ ਨਾਲ ਸਾਨੂੰ ਤੁਮਰੀ ਕਿਰਪਾ ਤੇ ਮਾਂ ਨੁਖ ਦੇਹ ਪਾਈਏ, ਇਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲੀ ਹੈ ਨਾ। ਵੈਸੇ ਜਿਹੜੀ ਕਿਰਪਾ ਹੈ, ਕਿਰਪਾ ਦੇ ਤਿੰਨ ਥਾਂ ਤੇ ਗ੍ਰੰਥਾਂ ਦੇ ਵਿੱਚ ਇਹਨੂੰ ਵੰਡਿਆ, ਸਤਿਗੁਰ ਰਾਮ ਮਾਇਆ, ਸਤਿਗੁਰ ਦਇਆ, ਸਾਧ ਸੰਗ ਜਬ ਹੋਏ। ਇੱਕ ਤਾਂ ਰਮੇ ਹੋਏ ਪਰਮੇਸ਼ਰ ਦੀ, ਜਿਹਨੂੰ ਰਾਮ ਕਿਹਾ ਜਾਂਦਾ, ਜੋ ਰਮਿਆ ਹੋਇਆ, ਰਮਣ ਰਾਮ ਤੇ ਰਾਮ ਕਹਾਇਓ, ਆਪਾਂ ਉਹਨੂੰ ਵਾਹਿਗੁਰੂ ਕਹਿੰਦੇ ਹਾਂ, ਅਕਾਲ ਪੁਰਖ ਕਹਿੰਦੇ ਹਾਂ, ਉਹਦੇ ਇੱਕ ਦੇ ਹੀ ਅਨੇਕਾਂ ਨਾਮ ਨੇ। ਜਿਹੜਾ ਐਸਾ ਪਰਮੇਸ਼ਰ ਹੈ ਰਾਮ ਮਾਇਆ, ਜਦੋਂ ਉਹ ਰਮੇ ਹੋਏ ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਇਹ ਮਨੁੱਖਾ ਜਨਮ ਮਿਲੇ, ਤੁਮਰੀ ਕਿਰਪਾ ਤੇ ਮਾਨਕ ਦੇਹੋ ਪਾਈਏ। ਫਿਰ ਦੂਸਰੀ ਕਿਰਪਾ ਹੈ ਸਤਿਗੁਰ ਦਇਆ, ਫਿਰ ਮਨੁੱਖਾ ਜਨਮ ਮਿਲ ਗਿਆ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ। ਫਿਰ ਦੂਜੀ ਕਿਰਪਾ ਹੈ ਜਦੋਂ ਸਤਿਗੁਰੂ ਪੂਰਾ ਸਤਿਗੁਰੂ ਮਿਲ ਜਾਵੇ, ਫਿਰ ਪੂਰਾ ਸਤਿਗੁਰੂ ਵੀ ਕਿਰਪਾ ਕਰਦਾ। ਅਰਦਾਸ ਵਿੱਚ ਆਪਾਂ ਜਦੋਂ ਵੀ ਅਰਦਾਸ ਕਰਦੇ ਹਾਂ ਇਹ ਸ਼ਬਦ ਪੜ੍ਹਦੇ ਹਨ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕਿ ਤੇਰੀ ਕਿਰਪਾ ਵਿੱਚ ਬਹੁਤ ਸੁੱਖ ਹਨ। ਸੋ ਇਸ ਕਿਰਪਾ ਨੂੰ, ਗੁਰੂ ਦੀ ਕਿਰਪਾ ਨੂੰ ਲੈਣ ਦੇ ਲਈ ਹੀ ਸਿੱਖ ਗੁਰਦੁਆਰੇ ਆਉਂਦਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਕਿਰਪਾ ਕਠਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ, ਜਦੋਂ ਸਤਿਗੁਰੂ ਜੀ ਸਿੱਖ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ, ਦੁੱਖ ਸਾਰੇ ਨਿਵਰਤ ਹੋ ਜਾਂਦੇ, ਇੱਕ ਛਿਣ ਵਿੱਚ ਹੀ ਦੁੱਖ ਨੱਸ ਜਾਂਦੇ। ਪਰ ਉਹ ਕਿਰਪਾ ਦੇ ਪਾਤਰ ਬਣਨ ਦੇ ਲਈ ਪਹਿਲਾਂ ਕੁਝ ਦੇਣਾ ਪੈਂਦਾ, ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਇਹ ਵਿਚਾਰ ਆਉਂਦੀ ਹੈ। ਮਹਾਰਾਜ ਦਾ ਇੱਕ ਆਤਮਕ ਮਿੱਤਰ ਸੀ ਖਵਾਜਾ ਕਸ਼ਮੀਰੀ, ਸਤਿਗੁਰੂ ਮਹਾਰਾਜ ਜੀ ਦੇ ਕਿਰਪਾ ਦਾ ਪਾਤਰ ਸੀ, ਖੁਸ਼ੀਆਂ ਪ੍ਰਾਪਤ ਸਨ। ਅੱਗੋਂ ਖਵਾਜਾ ਕਸ਼ਮੀਰੀ ਦਾ ਮਿੱਤਰ ਸੀਗਾ ਸੈਯਦ ਜਾਨੀ। ਇਹ ਦੋਨੋਂ ਹੈ ਤਾਂ ਮੁਸਲਮਾਨ ਸੀ ਪਰ ਪਰਮਾਰਥਕ ਰਸਤੇ ਦੇ ਪਾਂਧੀ ਸਨ। ਜਿਹੜਾ ਸੈਯਦ ਜਾਨੀ ਹੈ ਉਹ ਕਹਿੰਦਾ ਮੈਨੂੰ ਵੀ ਸਤਿਗੁਰੂ ਦੇ ਦਰਸ਼ਨ ਕਰਵਾਓ, ਮੈਂ ਵੀ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ। ਅਤੇ ਜਨਮ ਸਫਲਾ ਨਹੀਂ ਕਰਨਾ, ਕਹਿੰਦਾ ਮੈਂ ਖੁਦਾ ਦੇ ਦਰਸ਼ਨ ਕਰਨੇ ਹੈ। ਗੁਰੂ ਨੂੰ ਕਹੋ ਕਿ ਮੈਨੂੰ ਸਤਿਗੁਰੂ ਜੀ ਖੁਦਾ ਦੇ ਦਰਸ਼ਨ ਕਰਵਾਉਣ। ਖਵਾਜਾ ਕਸ਼ਮੀਰੀ ਨੇ ਜਾ ਕੇ ਬੇਨਤੀ ਕਰੀ, ਮਹਾਰਾਜ ਇਹ ਸੈਯਦ ਜਾਨੀ ਬੜਾ ਸਿਦਕ ਵਾਲਾ ਹੈ, ਇਹਨੇ ਬੇਨਤੀ ਕਰੀ ਹੈ ਵੀ ਸਤਿਗੁਰੂ ਜੀ ਕਿਰਪਾ ਕਰਨ ਮੈਨੂੰ ਖੁਦਾ ਦੇ ਦਰਸ਼ਨ ਕਰਵਾ ਦੇਣ। ਅਤੇ ਮਹਾਰਾਜ ਕਹਿੰਦੇ ਦਰਸ਼ਨ ਨਹੀਂ ਹੋ ਸਕਦੇ। ਇਹ ਖਵਾਜਾ ਕਸ਼ਮੀਰੀ ਵੀ ਜਦੋਂ ਸਤਿਗੁਰੂ ਮਹਾਰਾਜ ਜੀ ਨਾਲ ਘੋੜੇ 'ਤੇ ਸਵਾਰ ਹੁੰਦੇ ਸੀ, ਖੜ ਜਾਣਾ ਦਰਸ਼ਨ ਕਰਨੇ, ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਇਹ ਗੁਰੂ ਦਾ ਹੁਕਮ ਮੰਨਣ ਵਾਲਾ ਸੀ। ਜਾ ਕੇ ਕਹਿਣ ਲੱਗਾ ਆਪਣੇ ਮਿੱਤਰ ਸ਼ਹੀਦ ਜਾਨੀ ਨੂੰ, ਕਹਿੰਦਾ ਵੀ ਸਤਿਗੁਰੂ ਜੀ ਨੇ ਇਹ ਹੁਕਮ ਕਰਿਆ ਵੀ ਦਰਸ਼ਨ ਨਹੀਂ ਹੋ ਸਕਦੇ। ਇਹ ਸੈਯਦ ਜਾਨੀ ਕਹਿੰਦਾ ਇਹ ਕਿਹੜੀ ਔਖੀ ਗੱਲ ਹੈ, ਸਿਦਕ ਦੀ ਗੱਲ ਹੈ। ਕਹਿੰਦਾ ਮੈਂ ਸਤਿਗੁਰੂ ਦੇ ਦਰ 'ਤੇ ਬਾਹਰੇ ਬਹਿ ਜਾਂਦਾ, ਜਦੋਂ ਤੱਕ ਸਤਿਗੁਰੂ ਜੀ ਦਰਸ਼ਨ ਨਹੀਂ ਦੇਣਗੇ ਨਾ ਕੁਝ ਖਾਵਾਂਗਾ ਨਾ ਕੁਝ ਪੀਵਾਂਗਾ। ਪ੍ਰਣ ਕਰ ਲਿਆ ਮੈਂ ਵੀ ਨਿਮਾਣਾ ਸਿੱਖ ਹਾਂ। ਜਦੋਂ ਸਤਿਗੁਰੂ ਜੀ ਨੂੰ ਦੱਸਿਆ ਵੀ ਇਉਂ ਕਹਿ ਰਿਹਾ ਹੈ ਤਾਂ ਮਹਾਰਾਜ ਕਹਿੰਦੇ ਜੇ ਇਹ ਗੱਲ ਹੈ ਨਾ ਤਾਂ ਮਹਾਰਾਜ ਕਹਿੰਦੇ ਉਹਨੂੰ ਕਹਿ ਦੇ ਵੀ ਗੁਰੂ ਦਾ ਹੁਕਮ ਹੈ ਵੀ ਦਰਿਆ 'ਚ ਡੁੱਬ ਕੇ ਮਰ ਜਾ। ਜਦੋਂ ਸਿੱਖਾਂ ਨੇ ਜਾ ਕੇ ਦੱਸਿਆ ਉਸੇ ਵੇਲੇ ਤੁਰ ਪਿਆ, ਕਹਿੰਦਾ ਮੈਨੂੰ ਹੋਰ ਕੀ ਚਾਹੀਦਾ, ਜੇ ਸਤਿਗੁਰੂ ਦੇ ਮੁਖਾਰ ਅਰਵਿੰਦ ਤੋਂ ਮੈਨੂੰ ਇਹ ਬਚਨ ਹੋ ਗਏ ਨੇ ਮੁਬਾਰਕ ਹਨ, ਮੇਰਾ ਤਾਂ ਜਨਮ ਸਫਲਾ ਹੋ ਗਿਆ। ਅਤੇ ਮਹਾਰਾਜ ਨੇ ਪਿੱਛੋਂ ਸਿੱਖ ਭੇਜੇ, ਬੁਲਾ ਕੇ ਲਏ, ਦਰਸ਼ਨ ਦਿੱਤੇ। ਅਤੇ ਸਤਿਸੰਗ ਜੀ ਹੁਣ ਖੁਦਾ ਅਤੇ ਗੁਰੂ ਵਿੱਚ ਕੀ ਭੇਦ ਹੈ? ਸਤਿਗੁਰੂ ਮਹਾਰਾਜ ਜੀ ਤਾਂ ਆਪ ਪਰਮੇਸ਼ਰ ਸਰੂਪ ਹਨ, ਦਰਸ਼ਨ ਹੋ ਗਏ। ਅਤੇ ਮਹਾਰਾਜ ਕਹਿੰਦੇ ਭਾਈ ਇਹ ਕਿਰਪਾ ਦੀ ਗੱਲ ਹੈ, ਉਹ ਕਿਰਪਾ ਦਾ ਪਾਤਰ ਬਣ ਗਿਆ। ਅਤੇ ਮਹਾਰਾਜ ਨੇ ਜਣਾਇਆ ਵੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਹੀ ਉਦੋਂ ਨੇ ਜਦੋਂ ਇੱਥੇ ਮਨ ਦੀ ਅਵਸਥਾ ਆ ਜਾਵੇ, ਕੋਈ ਬਾਕੀ ਕੁਝ ਰਹਿ ਨਾ ਜਾਵੇ, ਸਿਰਫ ਦਰਸ਼ਨਾਂ ਦੀ ਉਤਕਾਂਖੀ ਇੱਕ ਹੈ ਦਰਸ ਤਿਉਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਕੇਵਲ ਇੱਕ ਦਰਸ਼ਨਾਂ ਦੀ ਕਾਂਖਾ ਰਹਿ ਜਾਣੀ। ਸੋ ਇਹ ਹੈ ਸਤਿਗੁਰੂ ਦੀ ਦਇਆ, ਦੂਜੀ ਕਿਰਪਾ ਸਤਿਗੁਰੂ ਦੀ ਹੈ। ਸਾਧ ਸੰਗ ਜਬ ਹੋਏ ਫਿਰ ਤੀਸਰੀ ਕਿਰਪਾ ਸਾਧ ਸੰਗ ਦੀ ਮੰਨੀ ਹੈ। ਸਾਧ ਸੰਗਤ ਬਿਨਾਂ ਤਾਂ ਗੱਲ ਹੀ ਨਹੀਂ ਬਣਦੀ, ਮਹਾਰਾਜ ਕਹਿੰਦੇ। ਗੁਰੂ ਗ੍ਰੰਥ ਸਾਹਿਬ ਅੱਜ ਪੁੱਛੀਏ ਆਪਾਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗ ਬਿਨ ਤਰਿਓ ਨਾ ਕੋਏ। ਕਹਿੰਦੇ ਖੋਜਦਿਆਂ ਖੋਜਦਿਆਂ ਜੋ ਸਮਾਂ ਪਿੱਛੇ ਲੰਘ ਗਿਆ, ਜੋ ਸਮਾਂ ਲੰਘ ਰਿਹਾ, ਜੋ ਸਮਾਂ ਆਵੇਗਾ, ਸੋਏ ਇਹ ਵਿਚਾਰ ਮਿਲੀ ਹੈ ਸਾਧ ਸੰਗ ਬਿਨ ਤਰਿਓ ਨਾ ਕੋਈ। ਪੂਰੇ ਗੁਰੂ ਦੀ ਸੰਗਤ ਕੀਤੇ ਬਿਨਾਂ ਕੋਈ ਤਰੇ ਹੀ ਨਹੀਂ ਸੰਸਾਰ ਵਿੱਚੋਂ, ਇਹ ਵੀ ਗੁਰੂ ਦੀ ਕਿਰਪਾ ਹੈ। ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗ ਹੀਣ ਭਰਮ ਚੋਟਾਂ ਖਾਵੇ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਇਹ ਕਿਰਪਾ ਹੈ ਫਿਰ ਸਾਧ ਸੰਗ ਜੀ, ਰਾਮ ਮਾਇਆ ਸਤਿਗੁਰ ਦਇਆ, ਸਾਧ ਸੰਗ ਜਬ ਹੋਏ ਤਵੀ ਪੁਰਾਣੀ ਜਾਣੇ ਕਸ਼ੂ, ਰਹੋ ਵਿਖੇ ਰਸ ਭੋਏ। ਫਿਰ ਕਹਿੰਦੇ ਚੌਥੀ ਕਿਰਪਾ ਆਪਣੇ ਆਪ ਦੀ ਵੀ ਹੈ। ਜਦੋਂ ਇਹ ਸਤਸੰਗ ਦੇ ਵਿੱਚ ਆ ਕੇ ਪਤਾ ਲੱਗ ਗਿਆ ਵੀ ਮੈਂ ਤਾਂ ਐਵੇਂ ਉਮਰ ਗਵਾ ਲਈ, ਤੇ ਸਾਧ ਸੰਗ ਇਹੀ ਜੀਵ ਦਾ ਜਿਹੜਾ ਹੈ ਨਾ ਘਾਟੇ ਵਾਲੀ ਗੱਲ ਇਹ ਹੈ ਨਾ, ਜਦੋਂ ਸਮਾਂ ਲੰਘ ਜਾਂਦਾ ਹੈ ਤੇ ਉਸ ਵੇਲੇ ਪਤਾ ਲੱਗਦਾ ਹੈ, ਫਿਰ ਕੁਝ ਬਣਦਾ ਨਹੀਂ। ਤੇ ਮੈਂ ਇਸ ਕਰਕੇ ਮਹਾਰਾਜ ਕਹਿੰਦੇ ਆ, ਬੀਤ ਜਹਿ ਜਨਮ ਅਕਾਜ ਰੇ, ਦਿਸ ਦਿਨ ਸੁਣ ਕੇ ਪ੍ਰਾਨ ਸਭ ਰਹਿ ਕਨ ਅਜਾਨ, ਕਾਲ ਤਾਂ ਪਹੁੰਚੇ ਆਨ ਕਹਾਂ ਜਹਿ ਭਾਜ ਰੇ। ਇਹ ਜਨਮ ਇਉਂ ਹੀ ਲੰਘ ਜਾਂਦਾ, ਕਦੇ ਖਿਆਲ ਹੀ ਨਹੀਂ ਆਉਂਦਾ ਵੀ ਕਿਸ ਕਾਰਜ ਵਾਸਤੇ ਸੰਸਾਰ ਵਿੱਚ ਆਪਾਂ ਆਏ ਹਾਂ। ਫਿਰ ਸਤਿਗੁਰੂ ਜੀ ਕਿਰਪਾ ਕਰਨ ਤੇ ਮਨ ਵਿੱਚ ਉਤਸ਼ਾਹ ਬਣਿਆ ਰਹੇ ਵੀ ਸੰਸਾਰ ਚੋਂ ਕੁਝ ਖੱਟ ਕੇ ਲੈ ਕੇ ਜਾਈਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਜੋ ਅੱਜ ਦਾ ਪਾਵਨ ਸ਼ਬਦ ਹੈ, ਸਤਿਗੁਰੂ ਮਹਾਰਾਜ ਜੀ ਰਹਿਮਤ ਕਰ ਰਹੇ ਨੇ, ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ, ਜਨ ਉਭਰੇ ਹਰ ਹਰ ਧਿਆਨ ਜਿਉ, ਧੁਰ ਮਰਨ ਲਿਖਾਇਆ। ਜਦੋਂ ਜੀਵ ਇਹ ਸੰਸਾਰ ਵਿੱਚ ਆਉਂਦਾ ਹੈ, ਕਹਿੰਦੇ ਭਾਵੇਂ ਆਪਾਂ ਆਪਣਾ ਜਨਮ ਦਿਨ ਮਨਾਉਂਦੇ ਹਾਂ, ਪਰ ਅਸਲ ਵਿੱਚ ਸਾਨੂੰ ਜਿਹੜਾ ਜਨਮ ਹੈ ਨਾ ਗੁਰਬਾਣੀ ਵਿੱਚ, ਇਹ ਜੀਵ ਦੇ ਚਾਰ ਪਹਿਰੇ ਲਿਖੇ ਆ ਗੁਰਬਾਣੀ ਵਿੱਚ, ਸ੍ਰੀ ਰਾਗ ਦੇ ਵਿੱਚ। ਪਹਿਲੇ ਪਹਿਰੇ ਰਹਿਣ ਕਿਆ ਬਣ ਜਾ ਰਿਹਾ ਮਿੱਤਰਾ, ਤਰਪੈਤਾ ਉਦਰੇ ਮਾਹੀ। ਪਹਿਲਾ ਪੈਰ ਸ਼ੁਰੂ ਹੁੰਦਾ ਜ਼ਿੰਦਗੀ ਦਾ ਜਦੋਂ ਜੀਵ ਮਾਤਾ ਦੇ ਉਦਰ ਵਿੱਚ ਆਉਂਦਾ। ਜੇ ਗੁਰਬਾਣੀ ਅਨੁਸਾਰ ਵਿਚਾਰੀਏ ਤਾਂ ਉਸ ਵੇਲੇ ਜਨਮ ਹੁੰਦਾ। ਮਹਾਰਾਜ ਕਹਿੰਦੇ ਸਾਹਿਕ ਹੈ ਪਰਮਾਇੜ ਹੈ, ਇਸ ਦੇਹੀ ਵਿੱਚ ਜੀਉ ਆਏ ਪਿਆ, ਕਦੋਂ ਪਤਾ ਨਹੀਂ ਕਿਹੜੇ ਵੇਲੇ ਇਹ ਜੀਵ ਨੇ ਪ੍ਰਵੇਸ਼ ਕਰਿਆ। ਸਾਹਿਕ ਹੈ ਪਰਮਾਇੜ ਹੈ, ਇਹ ਦੇਹੀ ਵਿੱਚ ਜੀਉ ਆਏ ਪਿਆ ਅਤੇ ਜੀਵ ਆਤਮਾ ਪ੍ਰਵੇਸ਼ ਕਰਦੀ ਹੈ। ਸ਼ੁਰੂ ਹੋ ਗਈ ਕਹਾਣੀ ਜਨਮ ਦੀ, ਪਹਿਲਾ ਪਹਿਰ ਮਾਤਾ ਦੇ ਉਦਰ ਦੇ ਵਿੱਚ ਸ਼ੁਰੂ ਹੋ ਗਿਆ ਅਤੇ ਪਤਾ ਨਹੀਂ ਲੱਗਦਾ ਕਦੋਂ ਇਹ ਜੀਵ ਨੇ ਪ੍ਰਵੇਸ਼ ਕੀਤਾ ਅਤੇ ਸਾਨੂੰ ਪਤਾ ਇਹ ਵੀ ਨਹੀਂ ਲੱਗਦਾ ਵੀ ਜਾਣਾ ਕਦੋਂ ਹੈ। ਇਹ ਦੋ ਸਮਿਆਂ ਦਾ ਜੀਵ ਦੇ ਵੱਸ ਗੱਲ ਨਹੀਂ ਹੈ, ਆਪਾਂ ਆਏ ਕਦੋਂ ਸੀ ਜਾਣਾ ਕਦੋਂ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੱਲ ਦੱਸ ਰਹੀ ਹੈ ਇੱਥੇ ਵੀ ਜਦੋਂ ਨਾ ਸੰਸਾਰ ਅਤੇ ਜਿਹੜਾ ਜੀਵ ਹੈ ਆਉਂਦਾ ਹੈ, ਜੋ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਨਾ ਅੱਖਰ ਜੋ ਇੱਥੇ ਸ਼ਬਦ ਵਿੱਚ ਆਏ ਅਤੇ ਮਹਾਰਾਜ ਉਚਾਰਨ ਕਰਦੇ ਨੇ, ਮਰਨ ਲਿਖਾਏ ਮੰਡਲ ਮਹਿ ਆਏ। ਮਰਨ ਲਿਖਾਏ ਸਭ ਤੋਂ ਪਹਿਲਾਂ ਇਹ ਲਿਖਿਆ ਜਾਂਦਾ ਹੈ। ਕੀ ਲਿਖਿਆ ਜਾਂਦਾ? ਲਿਖ ਦਾਤ ਜੋਤ ਵਡਿਆਈ। ਕਿੰਨਾ ਚਿਰ ਇਹ ਸਰੀਰ ਵਿੱਚ ਇਹ ਜੋਤ ਨੇ ਰਹਿਣਾ, ਇਹ ਲਿਖਿਆ ਜਾਂਦਾ। ਪਰ ਸਾਧ ਸੰਗ ਜੀ, ਕਿਤੇ ਕਿਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰਮੁਖ ਜਿਹੜੇ ਹੁੰਦੇ, ਜਿੱਥੋਂ ਗਰਮ ਹੈ ਵੀ ਮਰਨ ਧੁਰਨ ਮਰਨ ਲਿਖਾਇਆ ਗੁਰਮੁਖ ਸੋਹਾਇਆ, ਜਿਹੜੇ ਗੁਰਮੁਖ ਹਨ ਗੁਰੂਮੁਖ ਦੁਆਰਾ, ਜਿਨ੍ਹਾਂ ਨੇ ਇਸ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਗੁਰਮੁਖੀ ਗੁਰੂ ਦੁਆਰਾ ਬੰਦਗੀ ਕਰੀ ਹੈ, ਸਿਮਰਨ ਕਰੇ, ਉਹ ਸੁਹਾਇਆ ਫਿਰ ਸੋ ਬਰੀਕ ਹੋ ਜਾਂਦੇ ਨੇ, ਉਹ ਜਨਮ ਸਫਲਾ ਕਰ ਲੈਂਦੇ ਨੇ। ਧੁਰੋਂ ਮਰਨ ਲਿਖਾਇਆ, ਧੁਰੋਂ ਹੀ ਲਿਖਿਆ ਹੋਇਆ ਇਹ, ਕਿਤੇ ਨਾ ਵੀ ਸਮਝੀ ਵੀ ਅਸੀਂ ਇਹ ਆ ਇਉਂ ਕਿਉਂ ਹੋ ਗਿਆ, ਨਹੀਂ ਇਹ ਧੁਰੋਂ ਹੀ ਲਿਖਿਆ ਹੁੰਦਾ। ਮਹਾਰਾਜ ਕਹਿੰਦੇ ਗੁਰਮੁਖ ਸੁਹਾਇਆ, ਕਹਿੰਦੇ ਜਿਹੜੇ ਗੁਰਮੁਖ ਨੇ, ਕਹਿੰਦੇ ਉਹ ਸੋਭਨੀਕ ਹੋ ਜਾਂਦੇ ਨੇ। ਕਿਉਂ? ਜਨ ਉਭਰੇ ਹਰ ਹਰ ਧਿਆਨ ਜਿਉ, ਕਹਿੰਦੇ ਉਹ ਜਿਹੜੇ ਜਗਿਆਸੂ ਉੱਤਮ ਜਗਿਆਸੂ ਨੇ ਉਭਰੇ, ਉਹ ਉੱਭਰ ਜਾਂਦੇ ਆ, ਵੱਧ ਜਾਂਦੇ ਆ। ਹਰ ਹਰ ਧਿਆਨ ਜਿਉ, ਧਿਆਨ ਤੋਂ ਭਾਵ ਹੈ ਇੱਕ ਪਰਮੇਸ਼ਰ ਦੇ ਨਾਲ ਆਪਣੀ ਬਿਰਤੀ ਲਾ ਲੈਣੀ, ਅਥਵਾ ਇੱਕ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਰਹਿਣਾ, ਹਰ ਵੇਲੇ ਬਿਰਤੀ ਨੂੰ ਹਾਜ਼ਰਾ ਹਜ਼ੂਰ ਜਾਣਨਾ। ਤੇ ਜਿਤਨੀ ਵੀ ਸੰਸਾਰ ਦੀ ਭੱਜ ਦੌੜ ਹੈ ਆਪਾਂ ਵੇਖ ਰਹੇ ਹਨ, ਜੋ ਕੁਝ ਮਰਜ਼ੀ ਹੈ, ਗੁਰਬਾਣੀ ਵੀ ਇਹ ਗੱਲ ਕਹਿ ਰਹੀ ਹੈ, ਗ੍ਰੰਥ ਵੀ ਇਹ ਗੱਲ ਕਹਿ ਰਹੇ ਨੇ। ਸਾਰੇ ਪੁਰਾਤਨ ਸਨਾਤਨ ਮਤਾਂ ਵਿੱਚ ਪੜ੍ਹ ਕੇ ਵੇਖਦੇ ਹਾਂ, ਉਹਦੇ ਵਿੱਚ ਵੀ ਆਪਾਂ ਨੂੰ ਸਾਰਾ ਕੁਝ ਵੇਖਣ ਨੂੰ ਮਿਲ ਰਿਹਾ। ਕਹਿੰਦੇ ਹਰ ਕੋਈ ਸਾਧ ਸੰਗ ਜੀ ਮੌਤ ਦੇ ਮੂੰਹ ਵਿੱਚ ਵੱਲ ਨੂੰ ਜਾ ਰਹੇ ਹਾਂ, ਉਧਰ ਨੂੰ ਆਪਾਂ ਤੁਰੇ ਜਾ ਰਹੇ ਹਾਂ ਹਰ ਕੋਈ। ਜੈਸਾ ਕਿ ਗੁਰਬਾਣੀ ਵਿੱਚ ਇਹ ਪ੍ਰਮਾਣ ਆਉਂਦਾ, ਦਿਨਸ ਜਿਹੜਾ ਹੈ ਫਿਰ ਆਥਵੈ ਰਹਿਣ ਸਵਾਈ ਜਾਈ, ਆਪ ਘਟੈ ਨਰਨਾ ਬੁਝੈ ਨਿਤ ਮੂਸਾ ਲਾਜ ਟਕਾਏ। ਦਿਨਸ ਚੜ੍ਹਾ, ਦਿਨ ਚੜ੍ਹ ਗਿਆ ਫਿਰ ਆਥਵੈ, ਫਿਰ ਆਥਣ ਹੋ ਗਿਆ, ਸ਼ਾਮ ਹੋ ਗਈ, ਰਾਤ ਆ ਗਈ, ਰਹਿਣ ਸਵਾਈ ਜਾਏ, ਰਾਤ ਵੀ ਲੰਘ ਜਾਂਦੀ ਹੈ। ਆਪ ਘਟੈ ਉਮਰ ਘਟ ਰਹੀ ਹੈ, ਨਰ ਨਾ ਬੁਝੈ ਪਰ ਬੰਦਾ ਸੁੱਝਦਾ ਨਹੀਂ ਵੀ ਮੇਰੀ ਉਮਰ ਘਟ ਰਹੀ ਹੈ। ਨਿਤ ਮੂਸਾ ਲਾਜ ਟੁਕਾਈ, ਮੂਸਾ ਕਹਿੰਦੇ ਚੂਹੇ ਨੂੰ, ਕਹਿੰਦੇ ਜਿਵੇਂ ਚੂਹਾ ਨਾ ਲਾਜ ਰੱਸਾ ਕੱਟਦਾ ਹੋਵੇ, ਕਿਹੜਾ ਰੱਸਾ ਹੈ? ਇਹ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਆਏ। ਮਹਾਂਭਾਰਤ ਵਿੱਚ ਇਹ ਦ੍ਰਿਸ਼ਟਾਂਤ ਖੋਲਿਆ ਹੋਏ, ਕਹਿੰਦੇ ਕੋਈ ਜੀਵ, ਵੈਸੇ ਉੱਥੇ ਲਿਖਿਆ ਵੀ ਇੱਕ ਪੰਡਿਤ, ਕਹਿੰਦੇ ਜੰਗਲ ਵਿੱਚ ਚਲਾ ਗਿਆ, ਅਤੇ ਜੰਗਲ ਦੇ ਵਿੱਚ ਚਲਾ ਗਿਆ ਕੀ ਹੋਇਆ, ਕਹਿੰਦੇ ਇੱਕ ਪਾਸੇ ਅੱਗ ਬਲਦੀ ਹੈ, ਇੱਕ ਪਾਸੇ ਫਾਹੀਆਂ ਪਈਆਂ ਹੋਈਆਂ ਨੇ, ਇੱਕ ਪਾਸੇ ਇੱਕ ਬਹੁਤ ਭਿਆਨਕ ਡੈਣ ਖੜੀ ਹੈ, ਬਾਂਹ ਭੁਜਾ ਪਸਾਰੀ, ਇੱਕ ਪਾਸੇ ਇੱਕ ਭੁੱਖਾ ਸ਼ੇਰ ਖੜਾ ਹੈ, ਚਾਰੇ ਪਾਸੇ ਘਿਰ ਗਿਆ ਅਤੇ ਘਿਰਿਆ ਹੋਇਆ। ਉੱਥੇ ਇੱਕ ਖੂਹ ਸੀ, ਉਹ ਖੂਹ ਦੇ ਉੱਤੇ ਇੱਕ ਬਰੋਟਾ ਸੀ, ਬੋਹੜ ਸੀ, ਉਹ ਬੋਹੜ ਨੂੰ ਜਿਵੇਂ ਉਹ ਜੜ੍ਹਾਂ ਹੁੰਦੀਆਂ ਨਾ, ਜੜ੍ਹਾਂ ਨੂੰ ਆਪਾਂ ਦਾੜੀ ਕਹਿ ਦਿੰਦੇ ਹਾਂ, ਉਹਦੀਆਂ ਜੜ੍ਹਾਂ ਦੇ ਨਾਲ ਉਹ ਨਾ ਲਮਕ ਫੜ ਕੇ ਖੂਹ ਵਿੱਚ ਲਮਕ ਗਿਆ, ਅੱਗ ਤੋਂ ਬਚਣ ਵਾਸਤੇ, ਫਾਹੀਆਂ ਤੋਂ ਬਚਣ ਵਾਸਤੇ, ਡੈਣ ਤੋਂ ਬਚਣ ਵਾਸਤੇ, ਸ਼ੇਰ ਤੋਂ ਬਚਣ ਵਾਸਤੇ, ਅਤੇ ਖੂਹ ਵਿੱਚ ਲਮਕ ਗਿਆ। ਅਤੇ ਖੂਹ ਦੇ ਉੱਪਰ ਵੇਖਦਾ ਨਾ, ਉਹ ਤੇ ਇੱਕ ਹਾਥੀ ਖੜਾ ਹੈ, ਜਿਹੜੀਆਂ ਉਹਨੇ ਜੜ੍ਹਾਂ ਫੜੀਆਂ ਹੋਈਆਂ ਨੇ, ਉਹਨੂੰ ਇੱਕ ਸਹਿਤ ਦਾ ਛੱਤਾ ਲੱਗਿਆ ਹੋਇਆ, ਮਖਿਆੜ ਲੱਗਿਆ ਹੋਇਆ, ਜਿਹੜੀਆਂ ਉਹ ਜੜ੍ਹਾਂ ਨੇ ਉਹਨੂੰ ਇੱਕ ਚਿੱਟੇ ਤੇ ਕਾਲੇ ਰੰਗ ਦਾ ਚੂਹਾ ਕੱਟੀ ਜਾ ਰਿਹਾ। ਜਦੋਂ ਹੱਲਿਆ ਨਾ, ਉਹ ਹੱਲਦਾ ਸੀ, ਉਹ ਸ਼ਹਿਦ ਜਦੋਂ ਹੱਲਿਆ, ਛੱਤਾ ਹੱਲਿਆ, ਉਹਦੇ ਵਿੱਚੋਂ ਸ਼ਹਿਦ ਚੋ ਕੇ ਉਹਦੇ ਮੂੰਹ ਵਿੱਚ ਪੈਣ ਲੱਗ ਪਿਆ। ਜਿਹੜੀਆਂ ਜੜ੍ਹਾਂ ਨੇ ਉਹ ਕੱਟੀਆਂ ਜਾ ਰਹੀਆਂ ਨੇ। ਇਹ ਖੂਹ ਦੇ ਵਿੱਚ ਇੱਕ ਬਹੁਤ ਭਿਆਨਕ ਸੱਪ ਹੈ, ਅਸਰਾਲ ਅਜਗਰ ਸੱਪ, ਉਹ ਮੂੰਹ ਅੱਡੀ ਖੜਾ। ਜਦੋਂ ਇਹਦੇ ਮੂੰਹ ਦੇ ਵਿੱਚ ਸ਼ਹਿਦ ਪਿਆ, ਇਹਨੂੰ ਸਾਰਾ ਕੁਝ ਹੀ ਭੁੱਲ ਗਿਆ ਵੀ ਮੈਂ ਕਿੱਥੇ ਹਾਂ, ਕਿਵੇਂ ਮੈਂ ਘਿਰਿਆ ਹੋਇਆ। ਅਤੇ ਉਹ ਚੂਹਿਆਂ ਨੇ ਜੜ੍ਹਾਂ ਕੱਟ ਦਿੱਤੀਆਂ, ਜਾ ਕੇ ਜਿਹੜਾ ਭਿਆਨਕ ਸੱਪ ਸੀ ਅਸਰਾਲ ਉਹਦੇ ਮੂੰਹ ਵਿੱਚ ਪੈ ਗਿਆ। ਅਤੇ ਸਤਸੰਗ ਜੀ, ਸੰਸਾਰ ਰੂਪੀ ਜੰਗਲ ਹੈ, ਜੀਵ ਰੂਪੀ ਪੰਡਿਤ ਇਹ ਸੰਸਾਰ ਵਿੱਚ ਆਇਆ ਹੋਇਆ ਹੈ, ਅਤੇ ਇਹ ਸਰੀਰ ਰੂਪੀ ਖੂਹ ਹੈ, ਇੱਕ ਪਾਸੇ ਤ੍ਰਿਸ਼ਨਾ ਦੀਆਂ ਫਾਹੀਆਂ ਪਈਆਂ, ਤ੍ਰਿਸ਼ਨਾ ਦੀ ਅੱਗ ਬਲਦੀ ਹੈ, ਵਾਸ਼ਨਾ ਦੀਆਂ ਫਾਹੀਆਂ ਪਈਆਂ ਹੋਈਆਂ ਨੇ, ਬਿਰਧ ਅਵਸਥਾ ਰੂਪੀ ਜਿਹੜੀ ਡੈਣ ਖੜੀ ਹੈ, ਜਿਹੜੀ ਬਿਰਧ ਅਵਸਥਾ ਹੈ ਨਾ। ਅਤੇ ਸਤਸੰਗ ਜੀ, ਇਹਨੂੰ ਗੁਰਬਾਣੀ ਵਿੱਚ ਬੜਾ ਦੁਖਦਾਈ ਕਹੇ, ਮਹਾਰਾਜ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਬੁਢੇਪੇ ਨੂੰ ਇੱਕ ਰੋਗ ਮੰਨਿਆ ਗੁਰਬਾਣੀ ਵਿੱਚ, ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਚੇਤ ਕਰਿਆ। ਅਤੇ ਮਹਾਰਾਜ ਕਹਿੰਦੇ ਆਵਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ, ਜੇ ਹੁਣ ਨਹੀਂ ਤੂੰ ਚੇਤਾ ਕਰੇਗਾ ਕਦੋਂ ਕਰੇਗਾ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਾਰ, ਫਿਰ ਤਾਂ ਪਛਤਾਵਾ ਹੀ ਭਲੇ ਰਹਿ ਜਾਂਦਾ, ਤੂੰ ਹੁਣੇ ਕੁਝ ਕਰ ਲੈ ਜੇ ਕਰ ਸਕਦਾ, ਜੋ ਸਮਾਂ ਲੰਘ ਰਿਹਾ ਇਹ ਸਮੇਂ ਨੂੰ ਗਵਾ ਨਾ। ਪ੍ਰਸਾਦ ਸਿੰਘ ਜੀ, ਕੀਤਾ ਕੀ ਜਾਵੇ, ਬਿਨਾਂ ਗੁਰੂ ਦੀ ਕਿਰਪਾ ਤੋਂ ਸਮਝ ਨਹੀਂ ਆਉਂਦੀ ਬੰਦਾ ਕਰੇ ਵੀ ਕੀ, ਸਾਰਾ ਜੀਵਨ ਇਉਂ ਲੰਘ ਜਾਂਦਾ, ਤੇ ਪ੍ਰਤੀਤ ਹੀ ਨਹੀਂ ਹੋ ਰਿਹਾ ਵੀ ਕਿਵੇਂ ਅਸੀਂ ਆਪਣੇ ਸਮੇਂ ਨੂੰ ਗਵਾ ਰਹੇ ਹਾਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਗੁਰੂ ਦਰ ਤੇ ਆ ਜਾਵੇਂ ਨਾ, ਤੇਰੀ ਜਵਾਨੀ ਲੰਘ ਗਈ ਹੈ, ਬੜੇਪਾ ਵੀ ਲੰਘ ਗਏ, ਪ੍ਰਸਾਦ ਸਿੰਘ ਸਿਆਣੇ ਇਹ ਗੱਲ ਕਹਿੰਦੇ ਆ, ਕਹਿੰਦੇ ਬੰਦਾ ਨਾ ਜੋ ਸਭ ਤੋਂ ਵੱਡਾ ਡਰ ਹੈ ਨਾ ਉਹ ਮਰਨ ਦੇ। ਕਹਿੰਦੇ ਬੰਦਾ ਭੁੱਖ ਤੋਂ ਨਹੀਂ ਡਰਦਾ, ਡਰਦਾ ਮਰਨ ਤੋਂ ਹੈ ਵੀ ਜੇ ਨਾ ਕੁਝ ਖਾਧਾ ਕਿਤੇ ਮਰ ਨਾ ਜਾਵਾਂ। ਕਹਿੰਦੇ ਬੰਦਾ ਵੱਡੇਪੇ ਤੋਂ ਨਹੀਂ ਡਰਦਾ, ਡਰਦਾ ਇਹ ਗੱਲ ਵੱਡੇਪੇ ਤੋਂ ਅਗਲਾ ਜਹਾਨ ਦਿਸ ਰਿਹਾ ਵੀ ਹੁਣ ਜਾਣਾ ਪੈਣਾ, ਇਹ ਡਰ ਸਤਾਉਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਨਾ ਗੁਰੂ ਦੇ ਦਰ ਤੇ ਆ ਜਾਵੇਂ ਨਾ, ਤੂੰ ਇਹ ਡਰ ਛੱਡ ਦੇ। ਜੋ ਸਜਣਹਾਰ ਹੈ, ਜਿਹਨੇ ਤੈਨੂੰ ਸੰਸਾਰ 'ਚ ਭੇਜਿਆ ਨਾ, ਉਹ ਤੇਰੇ ਅੰਦਰ ਹੀ ਬੈਠਾ, ਤੂੰ ਹਿਰਦਾ ਗੁੱਧ ਵਸਿਆ ਦਿਨ ਰਾਤੀ। ਜੇ ਕਿਤੇ ਤੈਨੂੰ ਉਹਦੇ ਨਾਲ ਨਾ ਆਪਣੀ ਸਾਂਝ ਬਣਾ ਲਵੇਂ, ਤੇਰਾ ਸਾਰਾ ਡਰ ਚੁੱਕਿਆ ਜਾਊ, ਡਰਨ ਦੀ ਲੋੜ ਨਹੀਂ ਮਹਾਰਾਜ ਕਹਿੰਦੇ। ਸੋ ਕਹਿਣ ਤੋਂ ਭਾਵ ਇੱਕ ਪਾਸੇ ਤ੍ਰਿਸ਼ਨਾ ਦੀ ਅਗਨੀ ਜਲ ਰਹੀ ਹੈ, ਇੱਕ ਪਾਸੇ ਬਾਸ਼ਨਾ ਦੀਆਂ ਪਹੀਆਂ ਪਈਆਂ ਹੋਈਆਂ ਨੇ, ਇੱਕ ਪਾਸੇ ਬਿਰਧ ਅਵਸਥਾ ਰੂਪੀ ਡੈਣ ਖੜੀ ਹੈ, ਇੱਕ ਪਾਸੇ ਹੰਕਾਰ ਰੂਪੀ ਸ਼ੇਰ ਗਰਜ ਰਹੇ ਹੈ। ਅਤੇ ਸਰੀਰ ਸਾਧ ਸਿੰਘ ਜੀ ਗ੍ਰਸਤ ਦਾ ਖੂਹ ਹੈ, ਅਤੇ ਇਹਦੇ ਵਿੱਚ ਉਮਰ ਰੂਪੀ ਟਾਹਣੀ ਹੈ, ਦਿਨ ਅਤੇ ਰਾਤ ਰੂਪੀ ਕਾਲਾ ਅਤੇ ਚਿੱਟੇ ਰੰਗ ਦਾ ਚੂਹ ਹੈ, ਜਿਹਨੂੰ ਗੁਰਬਾਣੀ ਕਹਿੰਦੇ ਹਨ ਵੀ ਨਿਤ ਮੂਸਾ ਲਾਜ ਟੁਕਾਏ। ਇਹ ਮੂਸਾ ਚੂਹਾ ਹੈ, ਦਿਨ ਅਤੇ ਰਾਤ ਦੇ ਦੋਨੇ ਚੂਹੇ ਨੇ, ਚੂਹਾ ਅਤੇ ਚੂਹੀ ਹੈ, ਇਹ ਆਪਣੀ ਉਮਰ ਰੂਪੀ ਜੜ ਨੂੰ ਕੱਟੀ ਜਾ ਰਹੇ ਹੈ। ਅਤੇ ਵਿਸ਼ੇ ਜਿਹੜਾ ਸੁੱਖ ਹੈ, ਇਹ ਸਹਿਤ ਦੀ ਨਿਆਈ ਹੈ, ਮਖਿਆਲ ਦੀ ਨਹੀਂ ਹੈ, ਇਹ ਚੋਅ ਕੇ ਜਦੋਂ ਮੂੰਹ ਵਿੱਚ ਪੈ ਜਾ ਰਿਹਾ ਜੀਵ ਦੇ, ਇਹ ਸਰੀਰ ਰੂਪੀ ਖੂਹ ਦੇ ਵਿੱਚ ਸਾਧ ਸਿੰਘ ਜੀ ਦੇ ਵਿੱਚ ਹੀ ਪਰਮਾਤਮਾ ਨੇ ਜੋ ਸ਼ਬਦ ਕਹਿ ਰਿਹਾ ਵੀ ਧੁਰ ਜਿਹੜਾ ਹੈ ਨਾ ਮਰਨ ਲਿਖਾਇਆ, ਇਹ ਪਹਿਲੇ ਹੀ ਜਿਹੜਾ ਟਾਈਮ ਫਿੱਟ ਕੀਤਾ ਹੋਇਆ ਵੀ ਕਦੋਂ ਜਾਣਾ, ਅਤੇ ਜੀਵ ਨੂੰ ਸਾਰਾ ਕੁਝ ਭੁੱਲ ਜਾਂਦਾ ਹੈ ਇਹ ਸੁੱਖਾਂ ਦੇ ਵਿੱਚ ਹੀ ਨਾ, ਜਾ ਕੇ ਜਦੋਂ ਉਮਰ ਰੂਪੀ ਜਿਹੀ ਲੱਜ ਕੱਟੀ ਜਾਂਦੀ ਹੈ, ਜਾ ਕੇ ਮੌਤ ਦੇ ਮੂੰਹ ਵਿੱਚ ਪੈ ਜਾਂਦਾ। ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਵੀ ਧੁਰ ਮਰਨ ਲਿਖਾਇਆ, ਕਹਿੰਦੇ ਧੁਰੋਂ ਲਿਖਿਆ ਹੋਇਆ ਸੀ ਪਰ ਉਹ ਗੁਰਮੁਖ ਸੁਹਾਇਆ। ਸੋ ਵਿਚਾਰ ਸੀ ਵੀ ਹਰ ਇੱਕ ਇਨਸਾਨ ਜਿਹੜਾ ਜੀਵ ਹੈ ਇਸ ਪਾਸੇ ਜਾ ਰਿਹਾ। ਜਦੋਂ ਆਪਾਂ ਦੁਆਪਰ ਦਾ ਇਤਿਹਾਸ ਪੜ੍ਹਦੇ ਹਾਂ ਨਾ, ਸਾਰਾ ਕੁਝ ਪੜ੍ਹਨਾ ਪੈਂਦਾ ਸ਼ਬਦਾਂ ਨੂੰ ਖੋਲ੍ਹਣ ਵਾਸਤੇ। ਗੁਰਬਾਣੀ ਵਿੱਚ ਸਾਰ ਰੂਪ ਦੇ ਵਿੱਚ ਸ਼ਬਦ ਆਏ ਨੇ, ਪਰ ਇਹਨਾਂ ਸ਼ਬਦਾਂ ਨੂੰ ਖੋਲ੍ਹਣ ਵਾਸਤੇ ਸ੍ਰੀ ਦਸਮ ਗ੍ਰੰਥ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪੈਂਦਾ। ਇਸੇ ਕਰਕੇ ਟਕਸਾਲ ਵਿੱਚ ਸਾਰੇ ਗ੍ਰੰਥ ਪੜ੍ਹਾਏ ਜਾਂਦੇ। ਜਦੋਂ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਆਪਣਾ ਵਿਰਾਟ ਰੂਪ ਦਿਖਾਇਆ, ਮੂੰਹ ਦੇ ਵਿੱਚ ਦਿਖਾਇਆ ਸਾਰਾ ਕੁਝ, ਅਰਜਨ ਬੜਾ ਹੈਰਾਨ ਹੋਇਆ, ਕਹਿੰਦਾ ਹੇ ਭਗਵਾਨ ਮੈਂ ਵੇਖ ਰਿਹਾ ਵੀ ਜਿਹੜੇ ਜੀਵ ਨੇ ਜਿਵੇਂ ਕਿਵੇਂ ਇਹ ਕਾਲ ਦੀ ਚੱਕੀ ਦੇ ਵਿੱਚ ਪੀਸੇ ਜਾ ਰਹੇ ਨੇ। ਕਹਿੰਦੇ ਕਈ ਜਿਹੜੇ ਨਾ ਮੌਤ ਤੋਂ ਭੱਜਦੇ ਆ, ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ। ਕਹਿੰਦੇ ਕਈ ਐਂ ਹੁੰਦਾ ਵੀ ਮੈਂ ਖਰੇ ਬਚ ਜਾਵਾਂਗਾ, ਕਹਿੰਦੇ ਕੋਈ ਕਿਸੇ ਪਾਸੇ ਜਾ ਰਿਹਾ ਕਿਸੇ ਪਾਸੇ ਜਾ ਰਿਹਾ, ਪਰ ਕਹਿੰਦੇ ਮੈਨੂੰ ਇਉਂ ਲੱਗਦਾ ਵੀ ਸਾਰੇ ਇਹ ਮੌਤ ਦੇ ਮੂੰਹ ਬਚਾ ਰਹੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਲ ਥਾਂ ਥਲ ਕਹਾਂ ਗੋਵਨ ਕੇ ਗਗਨ ਕਹਾਂ, ਕਹਿੰਦੇ ਕਾਲ ਕੇ ਬਣਾਏ ਸਭ ਕਾਲ ਹੀ ਚਵਾਏ ਹੈ। ਕੋਈ ਧਰਤੀ ਤੇ ਹੈ, ਕੋਈ ਆਕਾਸ਼ ਵਿੱਚ ਹੈ, ਕੋਈ ਪਤਾਲ ਵਿੱਚ ਹੈ, ਸਭ ਕਾਲ ਕੇ ਬਣਾਏ ਸਭ ਕਾਲ ਹੀ ਚਵਾਏ ਹੈ। ਸਾਰੇ ਕਾਲ ਦੀ ਉਹ ਸਾਧ ਸੰਗਤ ਦੀ ਖੇਡ ਹੈ ਸਾਰੀ, ਇਹ ਉਹਦੇ ਬਣਾਏ ਹੋਏ ਸਾਰੇ ਇੱਥੇ ਆਏ ਨੇ, ਉਹ ਲੈ ਜਾ ਰਹੇ। ਤੋ ਸਾਰੀ ਜ਼ਿੰਦਗੀ ਇੱਕ ਸਵਾਲ ਹੈ ਸਾਧ ਸੰਗਤ, ਵੈਸੇ ਗੁਰਬਾਣੀ ਕਹਿ ਰਹੀ ਆਪਾਂ ਨੂੰ ਇਸ ਸਵਾਲ ਨੂੰ ਜਿਉਂਦੇ ਜਿਉਂਦੇ ਹੱਲ ਕਰਨਾ ਚਾਹੀਦਾ। ਇਹ ਸਵਾਲ ਹੈ, ਇੱਥੋਂ ਮੈਨੇ ਧੁਰ ਮਰਨ ਲਿਖਾਇਆ, ਇਹਨੂੰ ਜਾਣਨਾ ਹੈ ਵੀ ਲਿਖਿਆ ਮਹਾਰਾਜ ਨੇ, ਇਹਨੂੰ ਪ੍ਰਵਾਨ ਕਰ ਲਓ। ਫਿਰ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਮਰਨੇ ਸਭ ਜਗਤ ਤਰਾਸੇ ਆ, ਕਹਿੰਦੇ ਜਿਹੜੇ ਮਰਨੇ ਨੇ ਸਾਰੇ ਸੰਸਾਰ ਨੂੰ ਡਰਾਇਆ ਹੋਇਆ ਨਾ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਕਹਿੰਦੇ ਗੁਰੂ ਦੇ ਸ਼ਬਦ ਨੂੰ ਉਪਦੇਸ਼ ਨੂੰ ਸੁਣਿਆ ਜਦੋਂ ਨਾ, ਇਹ ਮਰਨਾ ਵੀ ਪ੍ਰਕਾਸ਼ ਬਣ ਗਿਆ, ਮਰਨਾ ਵੀ ਇੱਕ ਉਤਸਵ ਬਣ ਗਿਆ, ਚਾਅ ਚੜ੍ਹ ਗਿਆ ਕਿ ਵੀਰ ਮੋਹੇ ਮਰਨੇ ਕਾ ਚਾਅ ਹੋਏ। ਮਰੋ ਤੋ ਹਰ ਕੈ ਦੁਆਰ, ਮਤ ਪੁੱਛਾ ਹਰ ਕੌਣ ਹੈ ਪਰਾ ਹਮਾਰੇ ਵਾਰ। ਇਸੇ ਲਈ ਤਾਂ ਗੁਰੂ ਘਰ ਦੇ ਜਿਤਨੇ ਵੀ ਸ਼ਹੀਦ ਸਿੰਘ ਹੋਏ ਆ ਜਾਂ ਮਹਾਂਪੁਰਸ਼ ਹੋਏ ਨੇ, ਨਾਮ ਜਪਣ ਵਾਲੀਆਂ ਰੂਹਾਂ ਹੋਈਆਂ ਨੇ, ਉਹ ਸੰਸਾਰ ਤੋਂ ਖੁਸ਼ੀ ਖੁਸ਼ੀ ਜਾਂਦੇ ਹੈ। ਕਿਉਂਕਿ ਗੁਰਬਾਣੀ ਕਹਿ ਰਹੀ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਜਦੋਂ ਜਾਂਦੇ ਹੈ, ਗੁਰੂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਇਸੇ ਕਰਕੇ ਕਿਹਾ ਸੀ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੋਲ ਨਾ ਪਾਇਆ, ਮਿਤ ਪਹਿਜੈ ਮਿਤ ਵਿਕਸੈ ਜਿਸ ਮਿਤ ਕੀ ਪਹਿਜ ਭਾਵੇ। ਕਹਿੰਦੇ ਜਿਹਨੂੰ ਨਾਲ ਪਿਆਰ ਹੋਵੇ ਨਾ, ਉਹਨੂੰ ਜਾਗੇ ਅੱਗੇ ਸਤਿਕਾਰ ਮਿਲਦਾ ਹੋਵੇ ਤੇ ਆਪਣੇ ਘਰ ਜਾਂਦਾ ਹੋਵੇ, ਕਹਿੰਦੇ ਉਹਦੇ ਜਾਣ ਤੋਂ ਰੋਈ ਤਾਂ ਥੋੜੋ ਹੈ, ਮਰ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੋਲ ਨਾ ਪਾਇਆ, ਕਿ ਮੈਨੂੰ ਭਾਵੇਗਾ ਨਹੀਂ। ਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਗੁਣ ਗਾਓ, ਉਹਦੇ ਨਾਲ ਜੁੜੋ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ, ਕਹਿੰਦੇ ਰੋਵੋ ਸਾਖ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਈ, ਰੋਵੋ ਸਾਖਤ ਵਾਪਰੇ ਜੋ ਹੱਟ ਹੈ ਹਾਟ ਬਕਾਈ। ਕਹਿੰਦੇ ਇੱਕ ਰੱਬ ਦੇ ਪਿਆਰੇ ਜਦੋਂ ਜਾਂਦੇ ਹੈ ਕਦੇ ਰੋਣਾ ਨਹੀਂ ਚਾਹੀਦਾ, ਕਹਿੰਦੇ ਉਹ ਤਾਂ ਆਪਣੇ ਘਰ ਜਾ ਰਹੇ ਹੈ, ਰੋਵ ਸਾਖਤ ਵਾਪਰੇ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਉਹਨੂੰ ਰੋ ਜੋ ਹੱਟ ਹੈ ਹੱਟ ਵਿਕਾਏ, ਜੋ 84 ਲੱਖ ਦੂਨਾਂ ਦੇ ਹੱਟਾਂ 'ਤੇ ਵਿਕਦੇ ਫਿਰਦੇ ਹੈ, ਭਰਮਣ ਦੇ ਫਿਰਦੇ, ਉਹਨਾਂ ਰੋ ਵੀ ਤੁਸੀਂ ਵੀ ਰੋ ਵੀ ਭਾਵ ਕਿ ਇਹ ਗੁਰੂ ਕਿਰਪਾ ਕਰ ਇਹਨਾਂ ਵਿਚਾਰ ਤਰਸ ਕਰ ਇਹਨਾਂ 'ਤੇ। ਸੋ ਸਤਿਗੁਰੂ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਧੁਰ ਮਰਨ ਲਿਖਾਇਆ ਮਰਨ, ਕਹਿੰਦੇ ਗੁਰਮੁਖ ਸੁਹਾਇਆ, ਲਿਖਿਆ ਧੁਰੋ ਸਭ ਦੇ ਹੀ ਹੈ, ਪਰ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਸੁਹਾਇਆ ਉਹ ਆਪਣੇ ਜਨਮ ਨੂੰ ਸਫਲਾ ਕਰ ਲੈਂਦੇ ਹੈ। ਜਨ ਉਭਰੇ ਹਰ ਹਰ ਧਿਆਨ ਜੀਓ, ਕਹਿੰਦੇ ਪਰਮਾਤਮਾ ਦਾ ਧਿਆਨ ਧਰਦੇ ਆ, ਉਹ ਧਿਆਨ ਤੋਂ ਭਾਵ ਹੈ ਹਜੂਰੀ ਵਿੱਚ ਰਹਿਣ, ਆਪਣੀ ਸੁਰਤ ਨੂੰ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਧੁਨ ਮੈਂ ਧਿਆਨ ਧਿਆਨ ਤੇ ਜਾਣਿਆ, ਗੁਰਮੁਖ ਅਕਥ ਕਹਾਣੀ ਧੁਨ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਹੈ ਵਿਆਪਕ ਬ੍ਰਹਮ ਪਰਮੇਸ਼ਰ, ਉਹ ਗੁਰੂ ਹੈ ਆਪਣਾ, ਜਿਹੜੀ ਆਪਣੀ ਸੁਰਤ ਹੈ ਨਾ ਇਹ ਸੁਰਤ ਧੁਨ ਚੇਲਾ, ਜਿਹੜੀ ਸੁਰਤ ਹੈ ਆਪਣੀ ਇਹ ਚੇਲਾ ਹੈ, ਜਿਵੇਂ ਗੁਰੂ ਤੇ ਚੇਲਾ ਹੁੰਦਾ ਨਾ, ਚੇਲਾ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ, ਹਰ ਵੇਲੇ ਰਹਿੰਦਾ, ਹੱਥ ਜੋੜ ਕੇ ਖੜਾ ਰਹਿੰਦਾ। ਇਸੇ ਤਰ੍ਹਾਂ ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁੜ ਜਨਮ ਨਾ ਆਵਾਂ, ਧੁਨ ਤੇ ਧਿਆਨ, ਇਹ ਧੁਨ ਆਪਣੇ ਅੰਦਰ ਹੈ, ਇਹ ਧੁਨ ਜਿਹੜੀ ਹੈ ਉਹ ਧਿਆਨ ਹਜ਼ੂਰੀ ਵਿੱਚ ਰਹਿਣਾ, ਸ਼ਬਦ ਦੀ ਹਜ਼ੂਰੀ ਵਿੱਚ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ। ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਵਾਰ ਵਾਰ ਕਿਹਾ ਨਾ, ਸਿਮਰ 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 ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਬਾਰੰਬਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ ਤੇ ਮਨ ਤੰਤਰ ਪੀਏ। ਸੋ ਇਸ ਕਰਕੇ ਇਹ ਤਿਉਹਾਰ ਹੈ ਧੁਨ ਤੇ ਧਿਆਨ, ਧਿਆਨ ਤੇ ਜਾਣਿਆ, ਗੁਰਮੁਖ ਅਕਥ ਕਹਾਣੀ ਹੈ ਤਾਂ ਅਕਥ ਕਹਾਣੀ ਹੈ ਮਹਾਰਾਜ ਕਹਿੰਦੇ, ਇਹਨੂੰ ਕੋਈ ਕਥਨ ਨਹੀਂ ਕਰ ਸਕਦਾ, ਨਹੀਂ ਕਥਨ ਹੋ ਸਕਦੀ। ਪਰ ਸਤਿਗੁਰੂ ਮਹਾਰਾਜ ਜੀ ਰਸਤਾ ਦੂ ਦੱਸ ਰਹੇ ਹੈ, ਇਹ ਰਸਤਾ ਦੱਸ ਰਹੇ ਹੈ ਵੀ ਇਹ ਸ਼ਬਦ ਦਾ ਰਸਤਾ ਹੈ, ਸੁਰਤ ਦਾ ਰਸਤਾ ਹੈ। ਸ਼ਬਦ ਸੁਰਤ ਬਿਨ ਭਵ ਸਾਗਰ ਕਿਉਂ ਤਰੀਏ, ਇਹ ਤਰਨ ਹੀ ਹੋਣਾ। ਸੋ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਕਹਿੰਦੇ ਉਹ ਆਪਣੇ ਜਨਮ ਨੂੰ ਇਉਂ ਸੋ ਵਨੇਕ ਸਫਲਾ ਕਰ ਲੈਂਦੇ ਹੈ, ਕਹਿੰਦੇ ਉਹ ਹਰ ਵੇਲੇ ਇਸ ਧਿਆਨ ਵਿੱਚ ਰਹਿੰਦੇ ਹੈ, ਸ਼ਬਦ ਦੀ ਹਜ਼ੂਰੀ ਵਿੱਚ ਰਹਿੰਦੇ ਹੈ, ਇੱਕ ਦੇ ਨਾਲ ਜੁੜੇ ਰਹਿੰਦੇ ਹਨ। ਫਿਰ ਸਤਿਗੁਰੂ ਮਹਾਰਾਜ ਨੇ ਹਰ ਸੋਭਾ ਪਾਈ ਹਰ ਨਾਮ ਵਡਿਆਈ, ਹਰ ਦਰਗਹਿ ਪੈਦੇ ਜਾਨ ਜੀਓ, ਹਰ ਸੋਭਾ ਪਾਈ, ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਉਹ ਸੋਭਾ ਪਾ ਲੈਂਦੇ ਹੈ, ਸੋਭਨੀਕ ਹੋ ਜਾਂਦੇ ਹੈ, ਇੱਥੇ ਤਾਂ ਸਤਿਕਾਰ ਮਿਲਦਾ ਉਹਨਾਂ ਨੂੰ ਤੇ ਦਰਗਾਹ ਵਿੱਚ ਵੀ ਸਤਿਕਾਰ ਮਿਲਦਾ ਹੈ। ਰੇ ਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਹੋ, ਉੱਥੇ ਵੀ ਆਓ ਜੀ, ਕੀ ਕਿਹਾ ਜਾਂਦਾ, ਧਰਮ ਰਾਏ ਵੀ ਚਾਹੁੰਦਾ ਹੈ ਨਾਮ ਧਿਆਏ ਸਾਜਨਾ, ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚੜ੍ਹੈ ਕੀਤੋ ਭਵਨ ਪ੍ਰੀਤ। ਧਰਮ ਰਾਜ ਵੀ ਕਹਿੰਦਾ ਮੇਰਾ ਭਵਨ ਪ੍ਰੇਤਰ ਹੋ ਜਾਵੇ, ਮੇਰੇ ਇੱਥੇ ਆ ਕੇ ਚਰਨ ਪੈ ਜਾਣ ਕਿਤੇ ਐਸੇ ਗੁਰਮੁਖਾਂ ਦੇ। ਜੈਸਾ ਕਿ ਭਾਈ ਗੁਰਦਾਸ ਜੀ ਨੇ ਕਿਹਾ ਨਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਗਣ ਗਧਰੋ ਸਭਾ ਸੁਖਵਾਸ ਚੱਲਿਆ, ਜਦੋਂ ਨਾ ਉਹ ਦੇਵ ਲੋਕ ਚੱਲਿਆ, ਰਾਜਾ ਜਨਕ ਭਾਈ ਗੁਰਦਾਸ ਜੀ ਦਾ ਪ੍ਰਮਾਣ ਦਿੰਦੇ ਆ। ਗਣ ਗਧਰੋ ਸਭਾ ਸੁਖਵਾਸੀ ਕਹਿੰਦੇ ਗਿਆ ਪਕਾਰ, ਜੰਪੁਰ ਗਿਆ ਪਕਾਰ ਸੁਣ, ਬਿਲਾਵਨ ਜੀ ਨਰਕ ਨਿਵਾਸੀ, ਜੋ ਲੰਘਣ ਲੱਗਿਆ ਤੇ ਨਰਕਾਂ ਦੇ ਜੀ ਬੁਲਵਾ ਰਹੇ ਨੇ, ਪ੍ਰਲਾਪ ਕਰ ਰਹੇ ਆ, ਉੱਥੇ ਚਲੇ ਗਏ ਜਨਕ ਰਾਜਾ। ਕੀ ਕਹਿਣ ਲੱਗੇ? ਕਿਉਂਕਿ ਨਾਮ ਜਪਣ ਵਾਲੇ ਸਦਾ ਹੀ ਸਭ ਦਾ ਭਲਾ ਲੋਚਦੇ ਨੇ, ਕਿਸੇ ਦਾ ਬੁਰਾ ਨਹੀਂ ਮੰਗਦੇ, ਉਹ ਸਭ ਦਾ ਭਲਾ ਮੰਗਦੇ ਆ। ਕਹਿਣ ਲੱਗੇ ਧਰਮ ਰਾਏ ਨੂੰ ਆਖਿਓਨ, ਸਭਨਾਂ ਦੀ ਕਰ ਬੰਦ ਖਲਾਸੀ। ਕਹਿੰਦੇ ਇਹਨਾਂ ਦੀ ਬੰਦ ਖਲਾਸੀ ਕਰ ਦੇ, ਛੱਡ ਦੇ ਇਹਨਾਂ ਨੂੰ। ਅਗੋਂ ਧਰਮ ਰਾਏ ਬੇਨਤੀ ਕਰੇ, ਹਾਂ ਸੇਵਕ ਠਾਕੁਰ ਅਵਨਾਸੀ, ਉਹ ਕਹਿੰਦਾ ਮੈਂ ਤਾਂ ਸੇਵਕ ਹਾਂ, ਇਹ ਮੇਰੇ ਵਾਸਤੇ ਥੋੜ੍ਹੋ ਹੈ, ਮੈਂ ਤਾਂ ਪਰਮਾਤਮਾ ਦਾ ਸੇਵਕ ਹਾਂ, ਜਿਹੋ ਜਿਹੇ ਜੀਵ ਕਰਮ ਕਰਦੇ ਉਹਨਾਂ ਦੇ ਕਰਮਾਂ ਅਨੁਸਾਰ ਉਹ ਨਰਕਾਂ ਵਿੱਚ ਆਉਂਦੇ ਆ। ਕਿਉਂਕਿ ਗੁਰਬਾਣੀ ਵਿੱਚ ਸ਼ਬਦ ਆਉਂਦਾ ਨਾ ਵੀ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਵਨਾ ਮਾਸ ਹੈ। ਧਰਮ ਰਾਏ ਕਹਿੰਦਾ ਮੈਂ ਤਾਂ ਹੁਕਮ ਦਾ ਬੰਨਿਆ ਹੋਇਆ। ਹਾਂ ਇੱਕ ਗੱਲ ਜ਼ਰੂਰ ਹੈ, ਜਿਤਨੇ ਵੀ ਇਹ ਜੀਵਾਂ ਦੇ ਪਾਪ ਕਰਮ ਨੇ, ਇਹਨਾਂ ਦੇ ਬਦਲੇ ਨਾ ਕੋਈ ਸਿਮਰਨ ਦੇ ਦੇਵੇ, ਬੰਦਗੀ ਦਾ ਕੋਈ ਕਣਕਾ ਦੇ ਦੇਵੇ, ਫਿਰ ਇਹ ਛੁੱਟ ਸਕਦੇ। ਫਿਰ ਕਹਿੰਦੇ ਕੀ ਕਰੇ? ਕਹਿੰਦੇ ਠੀਕ ਹੈ। ਕਹਿੰਦੇ ਗਹਿਣੇ ਧਰਿਓ ਨਾਉ ਏਕ, ਪਾਪਾ ਨਾਲ ਕਰੇ ਨਿਰਜਾਸੀ। ਕਹਿੰਦੇ ਸਾਰੇ ਨਾਰਕੀ ਜੀਵਾਂ ਦੇ ਪਾਪਾਂ ਦੇ ਬਦਲੇ ਇੱਕ ਪਰਮਾ ਇੱਕ ਘੜੀ ਦਾ ਸਿਮਰਨ ਰੱਖਿਆ ਗਿਆ। ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀ ਉਹ ਵਿਵੇਕ, ਵਿਵੇਕ ਦੋ ਤੋਂ ਇੱਕ ਹੋ ਕੇ ਸਿਮਰਨ ਕਰਿਆ। ਕਿਉਂਕਿ ਇਹ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ, ਜਗ ਮੈਂ ਸਿਮਰਨ ਸਾਰ ਹੈ, ਬਿਸਰੇ ਘੜੀ ਨਾ ਏਕ, ਐਸਾ ਸਿਮਰਨ ਸਾਣ ਕੇ ਸੰਤਾਂ ਪਕੜੀ ਟੇਕ। ਕਹਿੰਦੇ ਗਹਿਣੇ ਧਰਿਓ ਨਾਉ ਏਕ, ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਆਪਾਂ ਸੰਗ ਪਾਪ ਨਾ ਪੁੱਜਣੀ, ਉਹਦੇ ਪਸੰਗ ਤਰਾਜੂ ਵਿੱਚ ਵੀ ਨਹੀਂ ਆਏ। ਗੁਰਮੁਖ ਨਾ ਉਹ ਤੁਲ ਨਾ ਤੁਲਾ ਸੀ, ਕਹਿੰਦੇ ਪਰਮਾਤਮਾ ਦਾ ਨਾਮ ਦੇ ਬਰਾਬਰ ਕੀ ਹੋਣਾ ਸੀ ਉਹਨਾਂ ਨੇ। ਫਿਰ ਕਹਿੰਦੇ ਨਰਕੋਂ ਛੁੱਟੇ ਜੀ ਜੰਤ, ਸਾਰੇ ਸੁੱਟ ਗਏ, ਕੱਟੀ ਸਿਰ ਗਲੋ ਜਮ ਫਾਸੀ, ਜਮਾਂ ਦੀ ਫਾਸੀ ਤੋਂ ਵੱਜ ਗਏ। ਭਾਈ ਗੁਰਦਾਸ ਜੀ ਕਹਿੰਦੇ ਮੁਕਤ ਭੁਗਤ ਨਾਵੈ ਕੀ ਦਾਸੀ, ਕਹਿੰਦੇ ਜਿਹੜੀ ਸੰਸਾਰ ਦੇ ਸੁੱਖ ਨੇ ਤੇ ਮੁਕਤੀ ਹੈ, ਇਹ ਪਰਮਾਤਮਾ ਦੇ ਨਾਮ ਦੀਆਂ ਦਾਸੀਆਂ ਨੇ। ਇਸ ਕਰਕੇ ਮਹਾਰਾਜ ਕਹਿ ਰਹੇ ਹੈ, ਕਹਿੰਦੇ ਹਰ ਸੋਭਾ ਭਾਈ ਹਰ ਨਾਮ ਵਡਿਆਈ, ਕਹਿੰਦੇ ਇਹ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ, ਇੱਥੇ ਵੀ ਸੋਭਾ ਤੇ ਪ੍ਰਲੋਕ ਵਿੱਚ ਵੀ ਸੋਭਾ। ਹਰ ਦਰਗਹਿ ਪਹਿਨਦੇ ਦਾਰ ਜੀ, ਉਹ ਕਹਿੰਦੇ ਦਰਗਾਹ ਵਿੱਚ ਉਹ ਪਹਿਨਦੇ ਵਸਤਰ ਪਹਿਨ ਕੇ ਜਾਂਦੇ ਆ, ਕਿਹੜੇ ਵਸਤਰ? ਜਸ ਰੂਪੀ ਪੋਸ਼ਾਕ ਮਿਲਦੀ ਹੈ ਜਸ ਦੀ। ਪ੍ਰੇਮ ਪਟੋਲਾ ਤੈਸੋ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਂਡਾ ਸਾਈ ਮੈਂਡਾ, ਨਾਮ ਸਾਰ ਨਾ ਜਾਣਾ ਦੇਰੀ। ਜਿਨ੍ਹਾਂ ਨੂੰ ਪਰਮਾਤਮਾ ਆਪਣਾ ਜਸ ਦੇ ਦਿੰਦਾ ਨਾ, ਜਸ ਸਮਝ ਲਓ ਉਹਨੂੰ ਵਸਤਰ ਮਿਲ ਗਿਆ। ਜਦੋਂ ਆਪਾਂ ਸਤਿਗੁਰੂ ਨੂੰ ਰੁਮਾਲਾ ਭੇਟ ਕਰਦੇ ਹਾਂ ਨਾ, ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਆਪ ਜੀ ਨੂੰ ਪ੍ਰੇਮੀਆਂ ਨੇ ਰੁਮਾਲਾ ਅਰਪਣ ਕੀਤਾ, ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਕਦ ਲੈਣੇ, ਇਹ ਆਪਾਂ ਅਰਦਾਸ ਕਰਦੇ ਹਾਂ। ਇਹ ਅਰਦਾਸ ਕਰਦੇ ਹਾਂ, ਸਤਿਗੁਰੂ ਸਾਨੂੰ ਆਪਣਾ ਜਸ ਦੇ ਦੇ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਨਾ ਜਸ ਰੂਪੀ ਪਹਿਚਾਕ ਪਹਿਨਦੇ ਜਾਣ ਜੀ, ਉਹ ਇਹ ਤੋਂ ਇਸ ਸਲੋਕ ਵਿੱਚੋਂ ਪਰਮਾਤਮਾ ਦੀ ਜਸ ਰੂਪੀ ਪਹਿਸਾਕ, ਜਿਹੜੀ ਪਹਿਸਾਕ ਪੋਸ਼ਾਕ ਪਹਿਨ ਕੇ ਜਾਂਦੇ ਹਨ। ਫਿਰ ਮਹਾਰਾਜ ਹਰ ਦਰਗਹਿ ਪਹਿਨਦੇ ਹਰਨਾਮੇ ਸੀਧੇ, ਹਰਨਾਮੇ ਤੇ ਸੁਖ ਪਾਇਆ। ਕਹਿੰਦੇ ਉਹ ਦਰਗਾਹ ਵਿੱਚ ਜਾਂਦੇ ਆ ਪਰਮਾਤਮਾ ਦੇ ਕੋਲੋਂ, ਇਹ ਇੱਜ਼ਤ ਲੈ ਕੇ ਜਾਂਦੇ ਆ ਸੰਸਾਰ ਵਿੱਚੋਂ, ਪੋਸ਼ਾਕ ਪਹਿਨ ਕੇ ਜਾਂਦੇ ਆ ਜਸ ਦੀ। ਹਰਨਾਮੇ ਸੀਧੇ, ਸੀਧੇ ਤੋਂ ਭਾਵ ਹੈ ਮੁਕਤ ਹੋ ਜਾਣਾ, ਕਲਿਆਣ ਹੋ ਜਾਣੀ। ਉਹ ਨਾਮ ਦੇ ਨਾਲ ਆਪਣਾ ਸਿੱਧੇ ਕੇ ਜਨਮ ਸਫਲਾ ਕਰ ਲੈਂਦੇ ਹੈ। ਅਥਵਾ ਜਿਹੜੇ ਵਿਸ਼ੇ ਵਿਕਾਰ ਨੇ ਨਾ, ਚਲਦ ਕਦ ਟੇਢੇ ਟੇਢੇ ਟੇਢੇ, ਇਹ ਹਰ ਦਿਨ ਰਾਤ ਹੀ ਜਿਹੜੇ ਆਪਣੇ ਇੰਦਰੀ ਨਾ ਟੇਢੇ ਚੱਲਦੇ ਹੈ, ਸਿੱਧੇ ਵੀ ਕਦੇ ਚੱਲਦੇ ਹਨ, ਇਹ ਵੀ ਕਹਿੰਦੇ ਸਿੱਧੇ ਹੋ ਜਾਂਦੇ ਹੈ। ਹਰ ਨਾਮੇ ਤੇ ਸੁਖ ਪਾਇਆ, ਕਹਿੰਦੇ ਪਰਮਾਤਮਾ ਦੇ ਨਾਮ ਨਾਲ ਸਰੀਰੀ ਸੁੱਖ ਮਿਲਿਆ। ਜਨਮ ਮਰਨ ਦੋਵੇਂ ਦੁੱਖ ਮੇਟੇ, ਹਰਨਾਮੇ ਨਾਮ ਸਮਾਇਆ, ਕਹਿੰਦੇ ਦੋਨੇ ਦੁੱਖ ਮਿਟ ਗਏ, ਜੰਮਣਾ ਤੇ ਮਰਨ ਹਰ ਰਾਮੇ ਨਾਮ ਸਮਾਇਆ, ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਜੀਵ ਸਮਾ ਗਿਆ, ਇੱਕਮਿਕ ਹੋ ਗਏ। ਆਪਦੋ ਜਾਏ ਚੜੇ ਸੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਇੱਕ ਰੂਪ ਹੋ ਗਏ, ਹਰ ਜਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ। ਕਹਿੰਦੇ ਪਰਮਾਤਮਾ ਤੇ ਪਰਮਾਤਮਾ ਦਾ ਪਿਆਰਾ ਇੱਕ ਹੁੰਦੇ ਆ, ਉਹ ਦੋ ਨਹੀਂ ਹੁੰਦੇ, ਹਰ ਜਨ ਵੀ ਏਕ ਹੈ, ਵਿਵਿਚਾਰ ਕਛ ਨਾਹੀ। ਜਲ ਤੇ ਪਤਰੰਗ ਜੀ ਉਹ ਜਲ ਹੀ ਵੇਖੇ ਸਮਾਏ, ਇੱਕ ਸਮਾਨ ਹੁੰਦੇ ਹਨ। ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ, ਦਨ ਉਭਰੇ ਹਰ ਹਰ ਧਿਆਨ ਜੀ। ਉਹ ਕਹਿੰਦੇ ਧੁਰੋਂ ਲਿਖਿਆ ਹੋਇਆ, ਗੁਰਮੁਖਾਂ ਨੇ ਇਹ ਹੁਕਮ ਨੂੰ ਮੰਨ ਲਿਆ, ਉਹ ਸੁਹਾਇਆ ਆਪਣਾ ਜਨ ਸਫਲਾ ਕਰ ਲਿਆ। ਜਨ ਉਭਰੇ ਹਰ ਹਰ ਧਿਆਨ ਜੀ, ਉਹ ਪਰਮੇਸ਼ਰ ਦੇ ਨਾਮ ਜੁੜ ਕੇ ਧਿਆਨ ਲਾ ਕੇ ਉਹ ਇਹ ਕਾਲ ਤੋਂ ਉਭਰ ਗਏ ਕਿ ਬਚ ਗਏ ਹਨ। ਗੁਰੂ ਘਰ ਵਿੱਚ ਗੁਰਬਾਣੀ ਵਿੱਚ ਇਸ਼ਾਰੇ ਮਾਤਰ ਹੈ ਤੇ ਪ੍ਰਤੱਖ ਰੂਪ ਦੇ ਵਿੱਚ ਵੀ ਗੁਰਸਿੱਖਾਂ ਦੀਆਂ ਅਨੇਕਾਂ ਸਾਖੀਆਂ ਮੌਜੂਦ ਨੇ ਜਿਨ੍ਹਾਂ ਨੇ ਸਿਮਰਨ ਕਰਕੇ ਜੀਵਨ ਮੁਕਤ ਹਾਸਲ ਕਰ ਲਿਆ ਤੇ ਉਹ ਅੱਜ ਵੀ ਆਪਾਂ ਨੂੰ ਗਵਾਹੀ ਦੇ ਰਹੇ ਹੈ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਨਾਮ ਜਪਿਆ, ਸਿਮਰਨ ਕਰਿਆ, ਬੰਦਗੀ ਕੀਤੀ, ਬਾਣੀ ਪੜ੍ਹੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਜੀਵਤ ਭੇਖੇ ਜਿਹਨੇ ਹਰ ਹਰ ਧਿਆਇਆ, ਉਹ ਜਿਉਂਦੇ ਨੇ ਸਾਧ ਸੰਗਤ ਜੀ, ਸਾਧ ਸੰਗਤ ਜੀ ਨੇ ਦਰਸ਼ਨ ਪਾਇਆ, ਜਿਨ੍ਹਾਂ ਨੇ ਗੁਰੂ ਦਰਸ਼ਨ ਕੀਤੇ ਨੇ, ਨਾਮ ਧਿਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਜਿਹਨੇ ਨਾਮ ਧਿਆਇਆ ਗਏ ਸਖਤ ਕਾਲ, ਨਾਨਕ ਤੇ ਮਖੋਜਲੇ। ਹੋਰ ਕੀਤੀ ਛੁੱਟੀ ਨਾਲ ਉਹ ਆਪ ਤਰਦੇ ਨੇ, ਹੋਰਨਾਂ ਵੀ ਤਾਰਦੇ ਨੇ। ਸਮਾਂ ਸਮਾਪਤ ਹੈ, ਸ਼ਬਦ ਦੀ ਵਿਚਾਰ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ ਜੀ, ਭੁੱਲਾਂ ਦੀ ਖਿਮਾ ਕਰਨੀ ਜੀ। ਹਰ ਜਨ ਪ੍ਰਭ ਨਾਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ, ਹਰ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸਿੰਘੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰੋਂ ਦਾਸਰੋ ਮੈਂ ਨਿਰਗੁਣ ਗੁਣਨੀ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋ ਤਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਤੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।